ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕਰਨ ਕਾਰਨ ਸਮਰੱਥ ਸਤਿਗੁਰੂ ਸ਼ਬਦਾਵਤਾਰ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਕਿ ਅਸੀਂ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਇਕੱਤਰ ਹੋਏ ਹਾਂ ਅਥਵਾ ਸਤਿਗੁਰੂ ਜੀ ਨੇ ਹੋਰ ਵੀ ਵੱਡੀ ਬਖਸ਼ਿਸ਼ ਕੀਤੀ ਹੈ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕੀਤੇ ਹਨ ਜਿਸ ਨੂੰ ਗੁਰੂ ਕੀਆਂ ਸਿੱਖ ਸੰਗਤਾਂ ਹਜ਼ਾਰਾਂ ਮੀਲ ਦੂਰ ਬੈਠੇ ਹੋਈ ਮਨ ਵਿੱਚ ਚਿਤਵਣੀ ਰੱਖਦੀਆਂ ਹਨ ਚਿਤਵਣੀ ਹੀ ਨਹੀਂ ਬਲਕਿ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਨ ਕਿ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀ ਦਾਰੇ ਪ੍ਰਾਪਤ ਹੋ ਜਾਣ ਸਤਿਗੁਰੂ ਦੇ ਪਾਵਨ ਸਰੋਵਰ ਦਾ ਇਸ਼ਨਾਨ ਪ੍ਰਾਪਤ ਹੋ ਜਾਵੇ ਇਹ ਹਰ ਇੱਕ ਗੁਰਸਿੱਖ ਦੇ ਮਨ ਵਿੱਚ ਹਰ ਸ਼ਰਧਾਲੂ ਸਿੱਖ ਦੇ ਮਨ ਵਿੱਚ ਇਹ ਤਮੰਨਾ ਬਣੀ ਰਹਿੰਦੀ ਹੈ ਸਤਿਗੁਰੂ ਜੀ ਨੇ ਉਹ ਬਖਸ਼ਿਸ਼ ਕੀਤੀ ਹੈ। ਪਾਵਨ ਸ੍ਰੀ ਹਰਿਮੰਦਰ ਜੀ ਦੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਸਾ ਜੀ ਦੀ ਵਾਰ ਦੇ ਕੀਰਤਨ ਸਿੱਖ ਸੰਗਤਾਂ ਨੇ ਸਰਵਣ ਕੀਤੇ ਹਨ, ਜੋ ਕਿ ਰਾਗੀ ਜਥਿਆਂ ਨੇ ਬਹੁਤ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਵਾਇਆ। ਗੁਰੂ ਕੀ ਬਾਣੀ ਦੇ ਕੀਰਤਨ ਨਾਲ ਜਨਮਾਂ ਜਨਮਾਤਨਾਂ ਦੀ ਮੈਲ ਲਹਿ ਜਾਂਦੀ ਹੈ। ਕਲਯੁੱਗ ਦਾ ਵੱਡਾ ਸਾਧਨ ਹੈ ਗੁਰੂ ਕੀ ਬਾਣੀ ਦੀ ਕੀਰਤੀ, ਗੁਰੂ ਕੀ ਬਾਣੀ ਦਾ ਕੀਰਤਨ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਪਾਂ ਨੂੰ ਉਹ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਨ ਵਾਸਤੇ ਸਤਿਗੁਰੂ ਦੀਆਂ ਮਿਹਰਾਂ ਹੋਈਆਂ ਹਨ। ਹੁਣ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਪੰਚਮ ਪਾਤਸ਼ਾਹ ਦੀ ਬਖਸ਼ਿਸ਼, ਸਤਿਗੁਰੂ ਜੀ ਨੇ ਰਹਿਮਤਾਂ ਕਰਕੇ ਜੋ ਆਪਾਂ ਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ। ਸਤਿਸੰਗ ਜੀ, ਜਿੱਥੇ ਵੀ, ਕਿਉਂਕਿ ਅੱਜ ਕੱਲ੍ਹ ਮੀਡੀਆ ਦਾ ਪ੍ਰਸਾਰ ਹੈ, ਸਾਇੰਸ ਦਾ ਯੁੱਗ ਹੈ, ਦੂਰ ਦੁਰਾਡੇ ਤੱਕ ਬੈਠੀਆਂ ਹੋਈਆਂ ਗੁਰੂ ਕੀਆਂ ਸਿੱਖ ਸੰਗਤਾਂ ਟੈਲੀਵਿਜ਼ਨ ਦੇ ਰਾਹੀਂ, ਇੰਟਰਨੈੱਟ ਦੇ ਰਾਹੀਂ ਸਤਿਗੁਰੂ ਜੀ ਦੇ ਪਾਵਨ ਸ੍ਰੀ ਮੁੱਖ ਵਾਕ ਨੂੰ ਸਰਵਣ ਕਰਦੀਆਂ ਹਨ। ਇਹ ਵੀ ਉਸ ਦੀ ਬਖਸ਼ਿਸ਼ ਹੈ, ਅਕਾਲ ਪੁਰਖ ਦੀ ਰਹਿਮਤ ਹੈ। ਹੁਣ ਇਸ ਸ਼ਬਦ ਦਾ ਸਮਾਂ ਸ਼ਬਦ ਦੀ ਵਿਚਾਰ ਕਰਨ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਮਨ ਕਰਕੇ ਵੀ ਹਾਜ਼ਰੀ ਲਵਾ ਲਈਏ। ਜਿੱਥੇ ਬਹੁਤ ਸਾਰੇ ਦੂਰ ਦਰੇਡਿਆਂ ਤੋਂ, ਵਿਦੇਸ਼ਾਂ ਤੋਂ ਚੱਲ ਕੇ ਗੁਰੂ ਕੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਧਾਰ ਕੇ ਗੁਰੂ ਕੇ ਦਰਬਾਰ ਵਿੱਚ ਪਹੁੰਚੇ ਹਾਂ, ਉੱਥੇ ਸਤਿਗੁਰੂ ਦੇ ਚਰਨਾਂ ਵਿੱਚ ਹੀ ਇਹ ਅਰਦਾਸ ਬੇਨਤੀ ਜੋਦਰੀ ਕਰੀਏ ਕਿ ਮਹਾਰਾਜ ਸਾਡਾ ਮਨ ਆਪ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਲਵੇ, ਕਿ ਮਨ ਟਿਕ ਜਾਵੇ, ਮਨ ਦੀ ਇਕਾਗਰਤਾ ਬਖਸ਼ ਦਿਓ ਕਿ ਅਸੀਂ ਆਪ ਜੀ ਦੀ ਬਾਣੀ ਦਾ ਉਪਦੇਸ਼ ਸਰਵਣ ਕਰ ਸਕੀਏ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸੈਲ। ਕਈ ਵਾਰ ਅਸੀਂ ਮਨ ਵਿੱਚ ਸੋਚਦੇ ਹਨ ਕਿ ਮਨ ਬੜਾ ਕਠੋਰ ਹੈ, ਮਨ ਬੜਾ ਚੰਚਲ ਹੈ, ਮਨ ਟਿਕਣ ਵਾਲਾ ਨਹੀਂ, ਪਰ ਸਤਿਗੁਰ ਸੱਚੇ ਪਾਤਸ਼ਾਹੀ ਦੀ ਬਾਣੀ ਸਾਨੂੰ ਦਰਸਾਉਂਦੀ ਹੈ ਕਿ ਜੇ ਭਾਈ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਗੁਰੂ ਕੀ ਬਾਣੀ ਦਾ ਉਪਦੇਸ਼ ਸਰਵਣ ਕਰੀਏ, ਬਾਣੀ ਦੀ ਕਥਾ ਸੁਣੀਏ, ਅਤੇ ਸਤਿਗੁਰੂ ਸੱਚੇ ਪਾਤਸ਼ਾਹੀ 'ਤੇ ਹੁਕਮ ਕਰਦੇ ਨੇ ਕਿ ਭਾਈ ਧਿਆਨ ਨਾਲ ਦੇਖੋ, ਮਹਾਂਪਨੀਤ ਭਏ ਸੁਖ ਸੈਲ। ਜੇ ਉਹਨਾਂ ਪੱਥਰਾਂ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਜਿਨ੍ਹਾਂ ਨੂੰ ਸਭ ਤੋਂ ਕਠੋਰ ਮੰਨਿਆ ਜਾਂਦਾ, ਆਪਾਂ ਉਦਾਹਰਣ ਦਿੰਦੇ ਹਾਂ ਨਾ ਵੀ ਕਿਉਂ ਪੱਥਰ ਦੇ ਬਣਿਆ ਹੋਇਆ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਹੈ, ਇਹਨੂੰ ਜਿਹੜਾ ਵੀ ਸਰਵਣ ਕਰਦਾ ਹੈ ਉਹਦੇ ਉੱਪਰ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਸੋ ਇਸ ਵਾਸਤੇ ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਦੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਭਾਈ ਸਾਧਨ ਬਖਸ਼ਿਆ ਹੈ, ਇਹ ਸਥਾਨ ਜਿੱਥੇ ਗੁਰੂ ਕੇ ਕਰਨੀ ਵਾਲੇ ਸਿੱਖ, ਕਮਾਈ ਵਾਲੇ ਸਿੱਖ, ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਜੀ ਵਰਗੇ ਗੁਰੂ ਕੇ ਸਿੱਖ, ਭਾਈ ਗੁਰਦਾਸ ਜੀ ਵਰਗੇ, ਭਾਈ ਮੰਝ ਜੀ ਵਰਗੇ, ਭਾਈ ਸਾਲੋ ਜੀ ਵਰਗੇ, ਭਾਈ ਬਹਿਲੋ ਜੀ ਵਰਗੇ, ਇਹੋ ਜਿਹੇ ਗੁਰਸਿੱਖਾਂ ਨੇ ਅਰਦਾਸਾਂ ਕੀਤੀਆਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਮਹਾਰਾਜ ਨਿਤਾ ਪ੍ਰਤੀ ਉਪਦੇਸ਼ ਲਈ ਇਹੋ ਜਿਹਾ ਸਾਧਨ ਬਖਸ਼ੋ जिथे गुरु के सिख गुरबाणी का उपदेश लिया करन, उपदेश सरवण करिया करन। ते ए मंजी साहब दीवान हाल जिहड़ा बनिया ना, मंजी साहब गुरद्वारा साहब की याद विच ही है, जिथे धन गुरु अर्जन साहब सच्चे पातशाह जी ने इन्हां गुरसिखां दी बेनती नूं प्रवान करदिया होया माझ राग दे विच जो बारह माह है उस नूं उचारना कीता सी इस स्थान ते बैठ के। ते फिर इस दीव काल लई गुरसिखां दा इक केंद्र बन गया। धन गुरु अर्जन साहब सच्चे पातशाह जी दी ऐसी कृपा होई। आओ, जो पिछले दिनों तो कई दिनों तो बड़ी श्रद्धा भावना दे नाल धन गुरु रामदास महाराज सच्चे पातशाह जी दा आपां गुरपुरब मनाया है। केवल इत्थे ही नहीं, दूर दरेड़े तक जिथे गुरु के सिख बैठे ने, पर एक क्योंकि धन गुरु अर्जन साहब सच्चे पातशाह जी दा बख्शिश कीता होया अपना केंद्रीय स्थान है। इतों विशेष तौर पर पंथ के महान विद्वाना ने बड़े खोज भरपूर लफ्जों के नाल सतगुरु धन गुरु रामदास महाराज सच्चे पातशाह के चरणों में बेनतियां करद्या होया गुरपुरब मनाउणा कीता है। उही सतगुरु धन गुरु रामदास महाराज सच्चे पातशाह जी कृपा करके आपां नूं महापवित्र उपदेश बख्शिश करते हैं। आओ, सरबत संगतां सतगुरु जी दे उपदेश नूं धार लई एकाग्रता सतगुरु जी तों लैण वास्ते उसे दे चरणां विच बेनतियां कर लई। सारी संगत गज के आखो जी सतनाम श्री वाहिगुरु जी,
सतनाम श्री वाहिगुरू साहिब जी। बैरारी महला चौथा, हर जन राम नाम गुण गावै।
बैराड़ी राग विच धन गुरु रामदास महाराज सच्चे पातशाह सोढ़ी सुल्तान सतगुरु समर्थ सतगुरु आप रहमत करते हैं। जदों सतगुरु के चरणों में बेनती की गुरसिखां ने कि सतगुरु जी पुरातन भी ते नवीनतन भी समय नूं जदों असी तकदे हाँ ते जिहड़े परमात्मा का नाम जपन वाले संत भगत हैं उन्हां दी बड़ी भारी निंदा हुंदी है, उन्हां नूं बड़े अपशब्द कहे जांदे ने, कई वार तां उन्हां नूं शरीरक कष्ट भी दित्ते गए। ते फिर की करना चाहीदा, क्योंकि जदों आपां इतिहास वेखदे हाँ भगत नामदेव जी का वेख लो, भगत कबीर जी का देख लो, जदों वख वख असीं इतिहास नूं पढ़दे हाँ तां बड़े संकटां विच दी इन्हां भगतां दा प्रभु दे प्यारियां दा जीवन बसर होया। धन गुरु रामदास महाराज सच्चे पातशाह जी उपदेश करदे हन कि गुरु के सिखो, प्रभु दा नाम सिमरन वाले नाम जपन वाले गुरु के सिखां नूं कोई चिंता नहीं करनी चाहीदी, कोई फिक्र नहीं करना चाहीदा। सतगुरु ते अटल विश्वास रख के भरोसा रख के प्रभु दा नाम जपना चाहीदा। तो सतगुरु जी फरमाउंदे ने हर जन राम नाम गुण गावै। असल विच भाई अपने आप नूं संत कहा लैना, सेवक कहा लैना, अभ्यासी कहा लैना कोई बहुत औखा नहीं। महाराज कहिंदे हरी दा जन है ही ओ जिहड़ा प्रभु दा नाम सिमरदा है, जिहड़ा उसकी बंदगी करदा, उसकी इबादत करदा है, उही परमात्मा दा दास है, उही अभ्यासी है, उही संत है, उही सेवक है। भाई गुरदास जी त ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਜਿਹੜੇ ਐਨ ਵਿਧੀ ਪੂਰਵਕ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਸਿਮਰਨ ਕਰਦੇ ਨੇ ਉਹਨਾਂ ਤੋਂ ਬਲਿਹਾਰ ਜਾਈਏ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਅਤੇ ਜਿਵੇਂ ਇਹਨਾਂ ਹੀ ਸਤਿਗੁਰਾਂ ਨੇ ਆਪਾਂ ਨੂੰ ਵਿਧੀ ਦੱਸੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸਤਿਗੁਰੂ ਜੀ ਨੇ ਬਖਸ਼ੀਆਂ ਕੀਤੀਆਂ ਨਾ, ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤ ਉੱਠ ਬਹੰਦੇ, ਕਹਿੰਦੇ ਜਿਹੜੇ ਭਾਈ ਪਹਿ ਰਾਤ ਰਹਿੰਦਿਆਂ ਹੀ ਉੱਠ ਕੇ ਬਹਿ ਜਾਂਦੇ ਨੇ ਨਾ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਬੰਦੇ, ਕਹਿੰਦੇ ਉਹਨਾਂ ਤੋਂ ਕੁਰਬਾਨ ਜਾਂਦੇ ਆ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤਿਆਰ ਬਰਤਿਆਰ ਹੋ ਕੇ ਬੈਠ ਜਾਂਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਬੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਜਪ ਜਾਪ ਜਪੰਦੇ, ਜਿਹੜੇ ਇੱਕ ਮਨ ਇਕਾਗਰਤਾ ਦੇ ਨਾਲ ਪ੍ਰਭੂ ਦਾ ਜਾਪ ਕਰਦੇ ਨੇ, ਕਹਿੰਦੇ ਕੁਰਬਾਨ ਜਾਈਏ ਉਹਨਾਂ ਗੁਰਸਿੱਖਾਂ ਤੋਂ। ਕੁਰਬਾਨੀ ਤਿੰਨਾਂ ਗੁਰਸਿੱਖਾਂ ਜਿਹੜੇ ਸੰਗਤ ਵਿੱਚ ਜਾ ਕੇ ਜੁੜਦੇ ਆ, ਕਹਿੰਦੇ ਉਹਨਾਂ ਤੋਂ ਵੀ ਕੁਰਬਾਨ ਜਾਂਦੇ ਆ। ਕੁਰਬਾਨੀ ਤਿੰਨਾਂ ਗੁਰਸਿੱਖਾਂ ਸੰਗਤ ਵਿੱਚ ਜੋ ਜਾਏ ਜੁੜਨ ਦੇ, ਉਹਨਾਂ ਤੋਂ ਵੀ ਜਿਹੜੇ ਸੰਗਤ ਵਿੱਚ ਜਾ ਕੇ ਜੁੜਦੇ ਨੇ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰਜਾਪ ਜਪੰਦੇ, ਉਹਨਾਂ ਗੁਰਸਿੱਖਾਂ ਤੋਂ ਕਹਿੰਦੇ ਬਲਹਾਰ ਜਾਂਦੇ ਹਾਂ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਵੀ ਰਹਿਮਤ ਕਰਦੇ ਹਨ, ਕਿਰਪਾ ਕਰਦੇ ਹਨ ਕਿ ਭਾਈ ਉਹ ਗੁਰੂ ਕੇ ਸਿੱਖ ਭਿੰਨੀ ਰੈਨੜੀਆ ਚਾਵਾਂ ਕੰਤਾਰੇ, ਜਿਹੜੇ ਤਾਰਿਆਂ ਦੀ ਚਮਕ ਥੱਲੇ ਹੀ ਅੰਮ੍ਰਿਤ ਵੇਲੇ ਉੱਠ ਕੇ ਜਾਗਾ ਸੰਤ ਜਣਾ, ਅਤੇ ਰਾਮ ਪਿਆਰੇ ਕਿਹੜੇ ਜਿਹੜੇ ਪਰਮਾਤਮਾ ਦੇ ਪਿਆਰੇ ਸੰਤ ਭਗਤ ਹੈ ਨਾ, ਉਹ ਜਾਗਦੇ ਨੇ ਅਤੇ ਫਿਰ ਕੀ ਕਰਦੇ ਨੇ, ਜਾ ਕੇ ਪਰਮਾਤਮਾ ਦਾ ਨਾਮ ਜਪਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਪ੍ਰਭੂ ਦੇ ਪਿਆਰੇ ਸੇਵਕ ਹਨ ਉਹ ਪਰਮਾਤਮਾ ਦਾ ਨਾਮ ਜਪਦੇ ਹਨ। ਹਰ ਜਨ ਰਾਮ ਨਾਮ ਗੁਣ ਗਾਵੈ, ਉਹ ਪਰਮਾਤਮਾ ਦੇ ਨਾਮ ਦੀ ਸੋਭਾ ਗਾਉਂਦੇ ਨੇ, ਉਹਨਾਂ ਦੇ ਨਾਮ ਦੀ ਵਡਿਆਈ ਕਰਦੇ ਨੇ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਉਹਨਾਂ ਨੂੰ ਹੀ ਪ੍ਰਭੂ ਦੇ ਪਿਆਰੇ ਸੇਵਕ ਸੰਤ ਜਨ ਭਗਤ ਕਿਹਾ ਗਿਆ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੇ,
ਕਹਿੰਦੇ ਭਾਈ ਜੇ ਕੋਈ ਪਰਮਾਤਮਾ ਦਾ ਪ੍ਰਭੂ ਸਿਮਰਨ ਕਰਨ ਵਾਲਿਆਂ ਦੀ ਨਿੰਦਾ ਕਰੇ, ਕਿਉਂਕਿ ਗੁਰਸਿੱਖਾਂ ਨੇ ਬੇਨਤੀਆਂ ਕੀਤੀਆਂ ਨਾ ਕਿ ਮਹਾਰਾਜ ਤੇਰੇ ਭਗਤਾਂ ਦੀ ਨਿੰਦਾ ਕਰਦੇ ਨੇ ਲੋਕ। ਨਿੰਦਾ ਕੀ ਹੈ ਭਾਈ, ਨਿੰਦਾ ਕਿੱਥੋਂ ਪੈਦਾ ਹੁੰਦੀ ਹੈ, ਨਿੰਦਾ ਮਨੁੱਖ ਕਿਉਂ ਕਰਦਾ ਹੈ? ਕਿਉਂਕਿ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰੰਨ ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਜਦੋਂ ਇਹਨੇ ਸਖਤੀ ਦੇ ਨਾਲ ਰੋਕਿਆ ਗਿਆ ਹੈ ਫਿਰ ਨਿੰਦਾ ਕਿਉਂ ਆਉਂਦੀ? ਨਿੰਦਾ ਹੈ ਕੀ? ਅਸਲ ਵਿੱਚ ਨਿੰਦਾ ਜੋ ਹੈ ਇਹਦੀ ਜਨਨੀ ਹੈ ਈਰਖਾ, ਈਰਖਾ ਇਹਦੀ ਮਾਂ ਹੈ ਨਿੰਦਾ ਦੀ। ਅਸਲ ਵਿੱਚ ਮਨ ਵਿੱਚ ਈਰਖਾ ਹੁੰਦੀ ਹੈ ਅਤੇ ਉਸ ਈਰਖਾ ਨੂੰ ਜ਼ਾਹਰ ਕਰਨ ਵਾਸਤੇ ਜਿਹੜੇ ਲਫ਼ਜ਼ਾਂ ਦਾ ਮਨੁੱਖ ਪ੍ਰਯੋਗ ਕਰਦਾ ਉਹਨੂੰ ਨਿੰਦਾ ਕਿਹਾ ਜਾਂਦਾ। ਮਨ ਵਿੱਚ ਈਰਖਾ ਹੈ ਕਿ ਆਹ ਪਦਾਰਥ ਮੇਰੇ ਕੋਲ ਹੋਣਾ ਚਾਹੀਦਾ ਹੈ, ਆ ਦੂਜਾ ਗੁਰਸਿੱਖ ਇੰਨਾ ਵਿਦਵਾਨ ਕਿਉਂ ਹੈ, ਵਿਦਵਤਾ ਮੇਰੇ ਕੋਲ ਹੋਣੀ ਚਾਹੀਦੀ ਹੈ, ਇਹ ਕਿਉਂ ਇੰਨਾ ਵਿਦਵਾਨ ਹੈ। ਹਰ ਪੱਖ ਤੋਂ ਇਹਦੇ ਕੋਲ ਇੰਨੇ ਪਦਾਰਥ ਕਿਉਂ ਹੈ, ਇਹਦੇ ਕੋਲ ਚੰਗਾ ਘਰ ਕਿਉਂ ਹੈ, ਇਹ ਈਰਖਾ ਹੈ। ਅਤੇ ਜਿਹੜੇ ਗੁਰਸਿੱਖ ਨੇ ਜਿਹੜੇ ਇਸ ਅਵਸਥਾ ਤੋਂ ਲੰਘ ਚੁੱਕੇ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ, ਉਸਤਤ ਨਿੰਦਾ ਦਊ ਤਿਆਗੈ ਖੋਜੈ ਪਦ ਨਿਰਬਾਨਾ। ਉਹ ਨਿੰਦਾ ਅਤੇ ਉਸ ਚੀਜ਼ ਨੂੰ ਤਿਆਗ ਕੇ ਉੱਪਰਲੇ ਪਦ ਵਿੱਚ ਪਹੁੰਚ ਜਾਂਦੇ ਨੇ, ਉਹ ਸ਼ੁਕਰਗੁਜ਼ਾਰ ਹੁੰਦੇ ਨੇ ਕਿ ਹੇ ਵਾਹਿਗੁਰੂ ਤੂੰ ਇਸ ਗੁਰਸਿੱਖ ਨੂੰ ਚੰਗਾ ਪਦਾਰਥ ਦਿੱਤਾ, ਤੇਰਾ ਧੰਨਵਾਦ ਹੈ, ਸ਼ੁਕਰਗੁਜ਼ਾਰ ਹੁੰਦੇ ਨੇ। ਪਰ ਜਦੋਂ ਜਿਨ੍ਹਾਂ ਵਿੱਚ ਈਰਖਾ ਹੈ ਉਹ ਈਰਖਾ ਵਿੱਚ ਸੜਦੇ ਨੇ, ਇਹਨੂੰ ਬਖੀਲੀ ਵੀ ਕਿਹਾ ਗੁਰਬਾਣੀ ਵਿੱਚ, ਜਿਹਨੂੰ ਅਸੀਂ ਵਿਰੋਧੀ ਕਾਰਨਾਂ ਕਰਕੇ ਮੈਲ ਲੱਗੀ ਹੋਈ ਮਨ ਵਿੱਚ ਵਿਰੋਧ ਭਾਵ ਦੇ ਨਾਲ, ਇਹਦਾ ਨਾਮ ਬਖੀਲੀ, ਇਹਦਾ ਨਾਮ ਨਿੰਦਾ, ਇਹਦਾ ਨਾਮ ਈਰਖਾ। ਈਰਖਾ ਤੋਂ ਫਿਰ ਈਰਖਾ ਦੇ ਵਿੱਚ ਥੋੜ੍ਹਾ ਜਿਹਾ ਭੇਦ ਹੈ। ਉਹ ਭੇਦ ਕੀ ਹੈ ਭਾਈ, ਕਿਸੇ ਪ੍ਰਤੀ ਈਰਖਾ ਤਾਂ ਹੈ, ਪਰ ਜਦੋਂ ਚਾਰ ਮਨੁੱਖ ਆ ਕੇ ਕਹਿੰਦੇ ਨੇ ਨਾ ਕਿ ਫਲਾਨਾ ਮਨੁੱਖ ਜਿਹੜਾ ਹੈ ਬਹੁਤ ਦਇਆਵਾਨ ਹੈ, ਬੜਾ ਸੇਵਾਦਾਰ ਹੈ, ਬੜੀ ਸੇਵਾ ਕਰਦਾ ਹੈ, ਬੜੀ ਉਹਦੇ 'ਚ ਭਾਵਨਾ ਹੈ, ਅਤੇ ਜਿਹੜਾ ਈਰਖਾਲੂ ਮਨੁੱਖ ਹੈ ਉਹ ਸੁਣਦਾ ਤਾਂ ਹੈ, ਪਰ ਇੰਨੇ ਮਨੁੱਖਾਂ ਦੇ ਸਾਹਮਣੇ ਆਪਣਾ ਅੰਤਰੀ ਭਾਵ ਜ਼ਾਹਰ ਨਹੀਂ ਕਰਦਾ। ਹਾਂਜੀ ਹਾਂਜੀ ਠੀਕ ਹੈ ਜੀ, ਹਾਂਜੀ ਚੰਗਾ ਹੀ ਹੋਣਾ ਜੀ। ਅਤੇ ਜਦੋਂ ਕਦੇ ਮੌਕਾ ਮਿਲ ਜਾਵੇ ਉਸੇ ਭਲੇ ਪੁਰਸ਼ ਤੋਂ ਕੋਈ ਬੁਰਾ ਕਰਮ ਹੋ ਜਾਵੇ, ਥੋੜ੍ਹਾ ਜਿਹਾ ਵੀ ਛੋਟਾ ਜਿਹਾ ਵੀ, ਅਤੇ ਫਿਰ ਜਿਹੜਾ ਈਰਖਾਲੂ ਮਨੁੱਖ ਹੈ ਉਹਦਾ ਭਰਿਆ ਹੋਇਆ ਲਾਵਾ ਫੁੱਟਦਾ। ਫਿਰ ਵੇਖਿਆ, ਫਿਰ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਐਵੇਂ ਲੋਕ ਇਸ ਦੀ ਉਸਤਤੀ ਕਰੀ ਜਾਂਦੇ ਸੀ, ਫਿਰ ਉਹਦੇ ਗੁਣਾਂ ਨੂੰ ਵੀ ਔਗਣ ਕਰ ਕਰਕੇ ਪ੍ਰਚਾਰਨਾ ਸ਼ੁਰੂ ਕਰ ਦਿੰਦਾ ਹੈ। ਜੋ ਪੇਖਾ ਛਿਦਰ ਤਾਂ ਨਿੰਦਕ ਔਮਾਹ ਹੈ, ਭਲੋ ਦੇਖ ਦੁੱਖ ਧਪਰੀਆ ਹੈ। ਕਹਿੰਦੇ ਭਾਈ ਜਦੋਂ ਛਿਦਰ ਊਣ ਤਾਂ ਹੀ ਕੋਈ ਦੇਖਦਾ ਹੈ ਨਾ ਈਰਖਾਲੂ, ਅਤੇ ਮਹਾਰਾਜ ਕਹਿੰਦੇ ਜੋ ਪੇਖਾ ਛਿਦਰ ਤੋਂ ਨਿੰਦਕ ਉਮਾਹ ਹੈ, ਉਹਦੇ ਮਨ ਵਿੱਚ ਬੜਾ ਉਮਾਹ ਪੈਦਾ ਹੁੰਦਾ, ਚਾਅ ਪੈਦਾ ਹੁੰਦਾ। ਗੁਰਸਿੱਖਾਂ ਦੇ ਮਨ ਵਿੱਚ, ਗੁਰਮੁਖਾਂ ਦੇ ਮਨ ਵਿੱਚ ਚਾਅ ਨਹੀਂ ਪੈਦਾ ਹੁੰਦਾ। ਉਹਨਾਂ ਦੇ ਕੀ ਪੈਦਾ ਹੁੰਦਾ ਭਾਈ, ਉਹ ਸੋਚਦੇ ਨੇ ਵੀ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਹੈ, ਬਾਣੀ ਪੜ੍ਹਨ ਵਾਲਾ ਹੈ, ਕਥਾ ਵਾਚਕ ਹੈ, ਕੀਰਤਨ ਚੰਗਾ ਕਰਦਾ ਹੈ, ਪਰਉਪਕਾਰੀ ਹੈ, ਇਹਦੇ ਵਿੱਚ ਇਹ ਔਗਣ ਨਹੀਂ ਸੀ ਆਉਣਾ ਚਾਹੀਦਾ। ਉਹ ਅਰਦਾਸ ਕਰਦੇ ਨੇ ਕਿ ਮਹਾਰਾਜ ਇਹਨਾਂ ਔਗਣਾਂ ਤੋਂ ਸਾਨੂੰ ਵੀ ਬਚਾਇਓ ਅਤੇ ਇਹਨੂੰ ਵੀ ਸਮੱਤ ਬਖਸ਼ੋ। ਉਹਦਾ ਪ੍ਰਚਾਰ ਨਹੀਂ ਕਰਦੇ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਦਾ ਉਪਦੇਸ਼ ਕੀ ਵਰਤਿਆ ਹੈ, ਜੋ ਪੇਖਾ ਛਿਦਰ ਤੋਂ ਨਿੰਦਕ ਉਮਾਹ ਹੈ, ਨਿੰਦਕ ਅਵਾਹ ਵਿੱਚ ਆਉਂਦਾ, ਚਾਹ ਵਿੱਚ ਆਉਂਦਾ। ਅਤੇ ਕਈ ਦੁਆਰੀ 'ਤੇ ਅਸੀਂ ਇੰਨਾ ਹੀ ਅੱਗੇ ਲੰਘ ਜਾਂਦੇ ਹਾਂ, ਕਿਸੇ ਸਤਿਪੁਰਖ ਦੀ ਨਿੰਦਾ ਕਰਨੀ, ਕਿਸੇ ਮਹਾਤਮਾ ਦੀ ਨਿੰਦਾ ਕਰਨੀ। ਨਿੰਦਾ ਤਾਂ ਮਹਾਰਾਜ ਨੇ ਕਹਿ ਤਾਂ ਨਿੰਦਾ ਭਲੀ ਕਿਸੇ ਕੀ ਨਾ ਹੀ, ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ। ਨਿੰਦਾ ਹੈ ਕੀ ਭਾਈ, ਕਿਸੇ ਦੇ ਗੁਣਾਂ ਨੂੰ, ਕਿਸੇ ਦੇ ਚੰਗੇ ਕੰਮਾਂ ਨੂੰ ਔਗੁਣ ਕਰਕੇ ਉਹਨੂੰ ਪ੍ਰਚਾਰਨਾ ਕਹਿਣਾ, ਹੋਣ ਅਤੇ ਗੁਣ ਅਤੇ ਉਹਨੂੰ ਦੂਸ਼ਣ ਕਰਕੇ ਸਾਬਤ ਕਰਨਾ, ਇਹਦਾ ਨਾਮ ਨਿੰਦਾ ਹੈ। ਜੇ ਕਿਸੇ ਵਿੱਚ ਔਗਣ ਹੋਣ ਅਤੇ ਉਹਨੂੰ ਔਗਣ ਕਹਿ ਕੇ ਦੱਸ ਦਿੱਤੇ ਜਾਣ, ਉਹ ਨਿੰਦਾ ਨਹੀਂ ਹੁੰਦੀ। ਨਿੰਦਾ ਉਹ ਹੁੰਦੀ ਜੋ ਸੱਚੀ ਮੁੱਚੀ ਹੋਣ ਅਤੇ ਗੁਣ ਅਤੇ ਕਹਿ ਨਹੀਂ ਭਾਈ ਇਹਦੀ ਚੰਗਿਆਈ ਹੈ ਹੀ ਕੋਈ ਨਹੀਂ, ਇਹ ਨਿੰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਦੀ ਨਿੰਦਾ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਆਪਾਂ ਇਤਿਹਾਸ ਪੜ੍ਹਦੇ ਹਾਂ, ਨਿੰਦਾ ਹੋਈ ਭਗਤ ਕਬੀਰ ਜੀ ਦੀ, ਨਿੰਦਾ ਹੋਈ ਭਗਤ ਨਾਮਦੇਵ ਜੀ ਦੀ, ਫਿਰ ਨਿਸਤਾਰੇ ਹੋਏ फिर भगती की शक्ति वेखनी चाहिए। परमात्मा ने उत्थे भी कमी नहीं छड़ी, पर फिर भाई निंदक कित इत्थे ठहर जाते ने। निंदा करने वाले तो सतगुरों की निंदा करते ने, सतगुरों की। सतगुरु जी बाणी विच फरमाते ने कि गुरु की निंदा करने वाले का हशर की हुंदा है, ये जानते हो भी निंदा करते ने। धन गुरु ग्रंथ साहब जी की भी निंदा, जिन्हों सारी दुनिया पूजती है, सारी दुनिया मनती है, साइंसदान भी मनते ने कि इस विच जिहड़े गुण ने, इहदे विच जिहड़े सिद्धांत ने, उह ते केवल सिद्धांत ही जाणदे ना साइंसदान तां, पर इहदे विच जिहड़ियां बख्शां ने, इहदे विच जिहड़ी शक्ति है, उहनूं संत महापुरख तत्वेते ब्रह्म ज्ञानी नाम रसीए गुरु के शरधालू सिख जाणदे ने, पर इहदी भी निंदा, गुरु साहब की निंदा। जिहड़ा उपदेश गुरु साहब ने दिता है, जे असी उस दी निंदा करांगे तो फिर गुरु साहब की सन्मुख निंदा हो गई ना। जे कोई निंद करे सतगुर पूरे की, सो औखा जग मैं होया, नरक घोर अत खूह है उत्थे पकड़ो ढोया, कूक पकार को ना सुना, औखा होए होए रोया, तेली संधा बल्द कर नित भलके उठ प्रभ जोया। हालत यह हो जाएगी फिर भाई, जे पूरे गुरु की निंदा करांगे तो महाराज कहिंदे नरक घोर दुख खूह है उत्थे पकड़ ओ ढोया। तो जिहड़े निंदा करन वाले ने, वो तो कहिंदे नरक ही है नहीं, सुरग भी है नहीं, जो निंदा जो करनी है। नहीं भाई, सानू किते भी भुलेखा पैंदा है, किते कोई चाहुंदी लगदी है, ते फिर साडे कोल कसवट्टी की आ, कसवट्टी है बाणी दी, गुरु की बाणी वल जदों असी अंतरमुखी हो के, सन्मुख हो के, गुरु की बाणी नूं अंतर ध्यान हो के पढ़ांगे, ते फिर सानू साडे भुलेखे भी दूर हो जांदे ने, शंके भी निकल जांदे ने। पर जिहड़े निंदक हुंदे उहनां नूं शंका नहीं हुंदा कोई, उह ते जानबुझ के कीती जा रही निंदा है। इस वास्ते धन गुरु रामदास महाराज सच्चे पातशाह जी कहिंदे भाई घबराउण की लोड़ नहीं, जे कोई निंदा करदा ना ते करन दो। भगत कबीर जी नूं पुछिया, भगत जी दुनिया थोड़ी एड्डी निंदा हो गई, ते भगत जी कहिंदे जन कबीर को निंदा सार, निंदक डूबा हम उतरे पार। पूरा शब्द ही है ना, निंदो निंदो मोह को लोग निंदो, निंदा जन की खरी प्यारी, निंदा बाप निंदा महतारी। इसी शब्द के अखीर विच सतगुरु सच्चे पातशाह जी ने बाणी अंकित की है भगत कबीर जी की। उन्होंने ये अंकित किया, जन कबीर को निंदा सार, कहिंदे मेरे वास्ते तो श्रेष्ठ है निंदा, कर लवे कोई तो फिर फल की होवेगा। कहिंदे निंदक डूबा हम उतरे पार, अखीर नूं निंदक डुबेगा तो असी पार उतर जावांगे। ये साधु जन का सुभाव हुंदा। एक बारी संत बाबा करतार सिंह जी खालसा भिंडरां वाले महापुरख, हले साल की होया सी सेवा संभाली नूं, दमदमी टकसाल दे 13वें मुखी बणिया नूं, कुछ संस्थावां ने, कुछ व्यक्तियां ने भरम भुलेखियां बस महापुरखां दा विरोध किया। जिहड़े असी विद्यार्थी सी, हुण महापुरख ते पूरे सी, उहनां नूं कोई मतलब नहीं सी, कोई निंदा कर लवे, कोई इत्त कर देवे, वो तो एक सार असी देखिया प्रचार करना, कथा करनी, अमृत छकाउणा, दिन रात इस पासे लगे रहना। पर जो 200-250 जत्थे दा सिंह सी ना, उन्हां दी भी कल्ले कल्ले सिंह दी हरकत बारे उन्हां नूं पता हुंदा सी वी इह की करदे ने। ते जे उही निंदा महापुरखां दी साडे कोले किसे ने कर देनी, विरोधियां ने, ਅਤੇ ਅਸੀਂ ਤਾਂ ਹੁਣ ਉਹਨੇ ਹੀ ਸਾਡੇ ਕੋਲ ਤਾਂ ਬਰਦਾਸ਼ਤ ਹੁੰਦੀ ਨਹੀਂ ਸੀ, ਅਸੀਂ ਕਈ ਕੁਝ ਉਹਨਾਂ ਨੂੰ ਬੋਲ ਦੇਣਾ ਅਤੇ ਸੰਤਾਂ ਨੇ ਬਹੁਤਾ ਚਰਨਾ ਲਗਾਉਣਾ, ਇੱਕ ਦੋ ਦਿਨਾਂ ਦੇ ਵਿੱਚ ਹੀ ਸੰਥਿਆ ਵੇਲੇ ਨਾ ਫਿਰ ਇਕੱਠੇ ਕਰ ਲੈਣਾ, ਬੜੇ ਪ੍ਰੇਮ ਨਾਲ ਕਹਿਣਾ ਉਹ ਸਿੰਘੋ ਇਹ ਜ਼ਿੰਦਗੀਆਂ ਮਿਲੀਆਂ, ਜਵਾਨੀਆਂ ਮਿਲੀਆਂ ਪਰਮਾਤਮਾ ਦਾ ਸਿਮਰਨ ਕਰਨ ਨੂੰ, ਗੁਰਮਤ ਦਾ ਪ੍ਰਚਾਰ ਕਰਨ ਨੂੰ ਕਲਗੀ ਧਰ ਮਹਾਰਾਜ ਨੇ ਸਾਨੂੰ ਸਮਾਂ ਦਿੱਤਾ ਹੈ, ਸਾਡੇ ਕੋਲ ਕਿੱਥੇ ਸਮਾਂ ਕਿ ਅਸੀਂ ਕਿਸੇ ਦੀ ਨਿੰਦਾ ਕਰੀਏ, ਕਿਸੇ ਦੀ ਨਿੰਦਾ ਸੁਣਨ ਦਾ ਵੀ ਸਾਡੇ ਕੋਲ ਸਮਾਂ ਨਹੀਂ। ਅਤੇ ਉਹ ਕਹਿੰਦੇ ਤੁਹਾਨੂੰ ਤਰਸ ਨਹੀਂ ਆਉਂਦਾ ਉਹਨਾਂ ਲੋਕਾਂ 'ਤੇ ਜੋ ਨਿੰਦਾ ਕਰਦੇ ਨੇ, ਉਹਨਾਂ 'ਤੇ ਤਰਸ ਨਹੀਂ ਆਉਂਦਾ ਵੀ ਜ਼ਿੰਦਗੀ ਦਾ ਕਿੰਨਾ ਕੀਮਤੀ ਸਮਾਂ ਉਹ ਨਿੰਦਿਆ ਵਿੱਚ ਹੀ ਲੰਘਾਈ ਜਾਂਦੇ ਨੇ, ਉਹਨਾਂ ਦਾ ਸਮਾਂ ਖਰਾਬ ਹੋ ਰਿਹਾ, ਸਮਾਂ ਵਿਅਰਥ ਜਾ ਰਿਹਾ, ਉਹਨਾਂ 'ਤੇ ਤਰਸ ਕਰਨਾ ਚਾਹੀਦਾ। ਮਹਾਂਪੁਰਖਾਂ ਦੀ ਸੋਚਣੀ 'ਤੇ ਦੰਗ ਰਹਿ ਜਾਈਦਾ ਸੀ, ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੇ ਪ੍ਰਭੂ ਦਾ ਸਿਮਰਨ ਵਾਲੇ ਨੇ ਨਾ, ਗੁਰੂ ਕੇ ਸੰਤ ਭਗਤ, ਗੁਰੂ ਕੇ ਸਿੱਖ, ਉਹ ਜਦੋਂ ਸਿਮਰਨ ਕਰਦੇ ਨੇ ਉਹਨਾਂ ਦਾ ਮਨ ਬੰਦਗੀ ਵੱਲ ਹੁੰਦਾ, ਫਿਰ ਵਾਹਿਗੁਰੂ ਦੇ ਸਿਮਰਨ ਵੱਲ ਹੁੰਦਾ ਹੈ। ਉਹਨਾਂ ਦੀ ਨਿੰਦਾ ਹੋਵੇ ਤਾਂ ਉਹਨਾਂ ਨੂੰ ਪ੍ਰਵਾਹ ਨਹੀਂ ਹੁੰਦੀ, ਨਿੰਦਾ ਕਰਨ ਵਾਲੇ ਆਪਣਾ ਸਮਾਂ ਖਰਾਬ ਕਰ ਲੈਂਦੇ ਨੇ, ਸੋ ਆਪਣਾ ਸੁਭਾਅ ਖਰਾਬ ਕਰ ਲੈਂਦੇ ਨੇ, ਪਰ ਜਿਨ੍ਹਾਂ ਦੀ ਨਿੰਦਾ ਹੋ ਰਹੀ ਹੁੰਦੀ ਹੈ ਉਹਨਾਂ ਨੂੰ ਪ੍ਰਵਾਹ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਕਿਰਪਾ ਕਰਦੇ ਨੇ ਕਿ ਭਾਈ ਜੇ ਕੋਈ ਉਸਦੀ ਨਿੰਦਾ ਕਰ ਵੀ ਦੇਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕਹਿੰਦੇ ਕੋਈ ਭਾਈ ਹਰੀ ਦੇ ਪਰਮਾਤਮਾ ਦੀ, ਜਣਾਂ ਦੀ, ਸੇਵਕਾਂ ਦੀ, ਭਾਉ ਭਗਤੀ ਵਾਲਿਆਂ ਦੀ ਨਿੰਦਾ ਕਰ ਵੀ ਲਵੇ,
ਆਪਣਾ ਗੁਣ ਨਾ ਗਵਾਵੇ,
ਉਹ ਆਪਣਾ ਸੁਭ ਗੁਣ ਨਹੀਂ ਤਿਆਗਦਾ। ਜੋ ਪ੍ਰਭੂ ਦਾ ਭਗਤ ਹੈ ਨਾ, ਪਰਉਪਕਾਰੀ, ਉਹ ਆਪਣਾ ਗੁਣ ਕਦੇ ਵੀ ਨਹੀਂ ਛੱਡਦਾ। ਮਹਾਂਪੁਰਖ ਦੱਸਿਆ ਕਰਦੇ ਸਨ ਕਿ ਇੱਕ ਸਾਧੂ ਮਹਾਤਮਾ ਰਸਤੇ ਜਾ ਰਿਹਾ ਸੀ ਅਤੇ ਉਹ ਜਲ ਛਕਣ ਵਾਸਤੇ ਨਦੀ ਦੇ ਕਿਨਾਰੇ ਬੈਠ ਗਏ। ਉਹਨੇ ਹੱਥ ਧੋਤੇ, ਬੁੱਕ ਭਰਿਆ ਅਤੇ ਕੀ ਦੇਖਿਆ ਕਿ ਇੱਕ ਕੀੜਾ ਆ ਰਿਹਾ, ਰੁੜਦਾ ਆ ਰਿਹਾ ਪਾਣੀ ਦੇ ਵਿੱਚ, ਕਦੇ ਉਲਟਾ ਹੁੰਦਾ ਕਦੇ ਸਿੱਧਾ ਹੁੰਦਾ। ਉਹ ਮਹਾਤਮਾ ਨੇ ਸੋਚਿਆ ਕਿ ਇਹਨੂੰ ਪਾਣੀ ਵਿੱਚੋਂ ਬਚਾ ਲੈਣਾ ਚਾਹੀਦਾ ਕਿਉਂਕਿ ਪਰਉਪਕਾਰੀ ਸੁਭਾਅ ਹੈ। ਬੁੱਕ ਭਰਿਆ, ਉਸ ਕੀੜੇ ਨੂੰ ਸਮੇਤ ਪਾਣੀ ਕੱਢਣ ਲੱਗਾ। ਜਦੋਂ ਪਾਣੀ ਡੁੱਲ ਗਿਆ ਅਤੇ ਕੀੜਾ ਇਕੱਲਾ ਰਹਿ ਗਿਆ, ਉਹਨੇ ਡੰਗ ਮਾਰਿਆ। ਅਸਲ ਵਿੱਚ ਉਹ ਬਿੱਛੂ ਸੀ, ਉਹਨੇ ਡੰਗ ਮਾਰਿਆ, ਡੰਗ ਮਾਰਨ ਦਰਦ ਹੋਇਆ, ਉਹ ਫਿਰ ਪਾਣੀ ਵਿੱਚ ਡਿੱਗ ਪਿਆ। ਉਹਨਾਂ ਦੁਬਾਰਾ ਬੁੱਕ ਭਰਿਆ ਅਤੇ ਫਿਰ ਪਾਣੀ ਵਿੱਚੋਂ ਬਾਹਰ ਕੱਢਣ ਲੱਗੇ, ਉਹਨੇ ਫਿਰ ਡੰਗ ਮਾਰਿਆ। ਅਤੇ ਇੱਕ ਸੇਵਕ ਸੀ ਨਾਲ, ਉਹ ਕਹਿੰਦਾ ਮਹਾਂਪੁਰਖੋ ਕੀ ਕਰਦੇ ਹੋ, ਤੁਹਾਨੂੰ ਵਾਰ ਵਾਰ ਡੰਗ ਮਾਰਦਾ ਅਤੇ ਤੁਸੀਂ ਵਾਰ ਵਾਰ ਫਿਰ ਉਹੀ ਕੋਸ਼ਿਸ਼ ਕਰਦੇ ਹੋ। ਕਹਿੰਦੇ ਭਾਈ ਦੇਖ, ਇਹਦੇ ਵਿੱਚ ਜ਼ਹਿਰ, ਇਹਦੇ ਕੋਲ ਗੁਣ ਹੈ ਡੰਗ ਮਾਰਨ ਦਾ, ਆਪਣਾ ਗੁਣ ਉਹ ਛੱਡਦਾ ਨਹੀਂ, ਹਾਲਾਂਕਿ ਮੈਂ ਉਹਨੂੰ ਬਚਾ ਰਿਹਾ, ਉਹ ਵਾਰ ਵਾਰ ਡੰਗ ਮਾਰ ਰਿਹਾ ਅਤੇ ਮੈਨੂੰ ਪਰਮਾਤਮਾ ਨੇ ਗੁਣ ਦਿੱਤਾ ਪਰਉਪਕਾਰ ਦਾ। ਜੇ ਇੱਕ ਬਿੱਛੂ ਆਪਣਾ ਗੁਣ ਨਹੀਂ ਛੱਡਦਾ ਤਾਂ ਮੈਂ ਪਰਉਪਕਾਰ ਦਾ ਗੁਣ ਕਿਉਂ ਛੱਡ ਦਿਆਂ, ਮੈਂ ਵੀ ਨਹੀਂ ਛੱਡਣਾ। ਉਹਨਾਂ ਬੁੱਕ ਭਰਿਆ, ਬਾਹਰ ਸੁੱਟ ਦਿੱਤਾ, ਬਚਾ ਲਿਆ ਹੁਣ। ਅਤੇ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸੰਤ ਨਾ ਛੱਡਾ, ਸੰਤ ਆਈ ਜੋ ਕੋਟ ਕ ਮਿਲਾ ਅਸੰਤ, ਕਰੋੜਾਂ ਅਸੰਤ ਸਾਧਕ ਲੋਕ ਮਿਲ ਜਾਣ, ਕਠੋਰ ਚਿੱਤ ਲੋਕ ਮਿਲ ਜਾਣ ਕਰੋੜਾਂ ਹੀ, ਅਤੇ ਸੰਤ ਆਪਣਾ ਸੁਭਾਅ ਨਹੀਂ ਛੱਡਦਾ, ਉਹ ਪਰਉਪਕਾਰ ਦਾ ਸੁਭਾਅ ਜਾਰੀ ਰੱਖਦਾ, ਬਲਕਿ ਨਿੰਦਕ ਲੋਕਾਂ ਉੱਪਰ ਵੀ ਪਰਉਪਕਾਰ ਕਰਦਾ। ਜੇ ਸਮਾਂ ਮਿਲ ਜਾਵੇ ਨਾ, ਜਿਹੜੇ ਨਿੰਦਾ ਕਰਨ ਵਾਲੇ ਆ ਉਹਨਾਂ ਉੱਪਰ ਵੀ ਪਰਉਪਕਾਰ ਕਰ ਦਿੰਦਾ ਹੈ। ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ, ਇਹ ਗੁਰੂ ਨਾਨਕ ਦਾ ਘਰ ਹੈ ਭਾਈ, ਜਿਹੜਾ ਬੁਰਿਆਂ ਦੇ ਨਾਲ ਵੀ ਨੇਕੀ ਕਰ ਦਿੰਦਾ ਉਹਨਾਂ ਉੱਪਰ ਵੀ ਪਰਉਪਕਾਰ ਕਰ ਦਿੰਦਾ ਹੈ। ਪਰ ਕਿਉਂਕਿ ਉਹ ਅਗਲੇ ਹਾਲਾਤ ਨੂੰ ਜਾਣਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹ ਆਪਣਾ ਗੁਣ ਨਹੀਂ ਗਵਾਉਂਦਾ, जो उहदे कोले गुण है ना उहनूं छड़दा नहीं कि मेरी निंदा करन वाले आ मैं इन्ना नाम जपदा अमृत वेले उठदा है कई कई घंटे मैं वाहिगुरु सिमर विच जुड़िया रहिंदा कई कई दिन मैं भुखा भी रहिंदा फिर भी मेरी निंदा करदे ने मैं नहीं नाम जपणा इस पासे नहीं तुरदे हो वो कहिंदे नहीं ਇਹ ਹਲੇ ਭਰਮ ਵਿੱਚ ਨੇ ਇਹ ਭੁਲੇਖਿਆਂ ਵਿੱਚ ਨੇ ਇਹਨਾਂ ਵਿੱਚ ਬੁੱਧੀ ਦੀ ਕਮੀ ਹੈ ਅਗਿਆਨਤਾ ਹੈ ਇਸ ਕਰਕੇ ਇਹ ਨਿੰਦਾ ਕਰਦੇ ਨੇ ਪਰ ਉਹ ਆਪਣਾ ਸੁਭਾਅ ਅੰਮ੍ਰਿਤ ਵੇਲੇ ਉੱਠਣਾ ਨਾਮ ਜਪਣਾ ਪ੍ਰਭੂ ਦੀ ਬੰਦਗੀ ਵਿੱਚ ਜੁੜਨਾ ਉਹ ਨਹੀਂ ਛੱਡਦੇ ਭਾਈ ਇਹ ਪਰਮਾਤਮਾ ਦੇ ਨਾਮ ਵਿੱਚ ਵੀ ਸ਼ਕਤੀ ਹੁੰਦੀ ਹੈ ਉਹ ਚੁੰਬਕ ਸ਼ਕਤੀ ਜਿਹੜੀ ਹੈ ਉਹ ਆਤਮਾ ਪਰਮਾਤਮਾ ਨਾਲ ਜੁੜਨ ਵਾਸਤੇ ਜਦੋਂ ਚੁੰਬਕ ਸ਼ਕਤੀ ਨੂੰ ਪਕੜ ਲੈਂਦੀ ਹੈ ਨਾ ਤਾਂ ਫਿਰ ਨਿੰਦਾ ਵਾਲੇ ਨਿੰਦਾ ਕਰੀ ਜਾਣ ਉਹਨਾਂ ਨੇ ਆਪਣਾ ਵੇਲਾ ਨਹੀਂ ਖਿਜਾਉਣਾ ਭਾਈ ਝੱਖੜ ਝਾਗੀ ਮੀਂਹ ਵਰਸਾ ਭੀ ਗੁਰ ਦੇਖਣ ਜਾਈ ਉਹਨਾਂ ਦੇ ਹਿਰਦੇ ਵਿੱਚ ਇੱਕ ਤਾਂਘ ਖਿੱਚ ਬਣੀ ਰਹਿੰਦੀ ਹੈ ਅਤੇ ਉਹ ਪਰਮਾਤਮਾ ਦਾ ਨਾਮ ਸਿਮਰਨ ਵਾਸਤੇ ਜਦੋਂ ਵੀ ਸਮਾਂ ਮਿਲੇ ਜਿੱਥੇ ਵੀ ਸਮਾਂ ਮਿਲੇ ਉਹਨਾਂ ਨੇ ਆਪ 'ਤੇ ਨਾਮ ਜਪਣਾ ਹੀ ਹੈ ਉਹ ਹੋਰਨਾਂ ਵੀ ਨਾਮ ਜਪਾਉਣ ਵਾਸਤੇ ਤੋਰ ਲੈਂਦੇ ਨੇ ਕਿ ਭਾਈ ਜਪੋ ਨਾਮ ਆਪਾਂ ਨੂੰ ਸਮਾਂ ਦਿੱਤਾ ਪਰਮਾਤਮਾ ਨੇ ਆਪਾਂ ਵੇਖਿਆ ਕਾਰ ਸੇਵਾ ਵਾਲੇ ਮਹਾਂਪੁਰਖ ਬੱਜਰੀ ਕੁੱਟਦੇ ਹੁੰਦੇ ਆ ਅਤੇ ਵਾਹਿਗੁਰੂ ਦਾ ਸਿਮਰਨ ਚੱਲਦਾ ਹੁੰਦਾ ਕਿਸੋਂ ਪਿੰਡਾਂ 'ਚੋਂ ਸੰਗਤ ਲੈ ਕੇ ਆਉਣ ਨਾ ਟਰਾਲੀਆਂ 'ਚ ਗੱਡੀਆਂ 'ਚ ਸੰਗਤ ਬੈਠੀ ਹੁੰਦੀ ਆ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਚੱਲਦਾ ਹੁੰਦਾ ਭਾਵ ਉਹਨਾਂ ਨੇ ਸਮਾਂ ਸਫਲਾ ਕਰਨਾ ਹੁੰਦਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਰੋੜਾਂ ਹੀ ਨਿੰਦਕ ਮਿਲ ਜਾਣ ਜਿਹੜੇ ਪਰਉਪਕਾਰੀ ਸੁਭਾਅ ਵਾਲੀਆਂ ਆਤਮਾਵਾਂ ਹੈ ਉਹ ਆਪਣਾ ਸ਼ੁਭ ਗੁਣ ਆਪਣਾ ਪਰਉਪਕਾਰੀ ਸੁਭਾਅ ਨਹੀਂ ਤਿਆਗਦੀਆਂ ਵਿਸਰਾਮ ਦੇ ਕੇ ਫਰਮਾਉਂਦੇ ਹਨ
ਜੋ ਕਿਛ ਕਰੇ ਸੋ ਆਪੇ ਸੁਆਮੀ
ਉਹ ਸਮਝਦੇ ਨੇ ਉਹਨਾਂ ਦੇ ਮਨ ਵਿੱਚ ਹੀ ਗਿਆਨ ਹੈ ਕਿ ਜਿਹੜੇ ਨਿੰਦਾ ਕਰਨ ਵਾਲੇ ਨੇ ਨਾ ਇੱਕ ਤਾਂ ਐਵੇਂ ਨਹੀਂ ਕਰੀ ਜਾਂਦੇ ਇਹ ਇਹਨਾਂ ਦੇ ਕਰਮਾਂ ਦੀ ਮਾਰ ਹੈ ਕਿਉਂਕਿ ਕਰਾਉਣ ਵਾਲੇ ਤਾਂ ਸਵਾਮੀ ਮਾਲਕ ਆਪ ਵਾਹਿਗੁਰੂ ਅਕਾਲ ਪੁਰਖ ਹੈ ਜਦੋਂ ਇਹ ਮਨ ਵਿੱਚ ਗਿਆਨ ਹੋਵੇ ਕਿ ਜੋ ਕੁਛ ਕਰੇ ਸੋ ਆਪੇ ਸਵਾਮੀ ਕਿ ਕਰਨ ਵਾਲਾ ਸਵਾਮੀ ਮਾਲਕ ਆਪੇ ਹੀ ਹੈ ਫਿਰ ਗੁੱਸਾ ਕਿਹਦੇ 'ਤੇ ਕਰਨਾ ਭਾਈ ਕਿਹਦੇ 'ਤੇ ਗੁੱਸਾ ਆਏਗਾ ਨਿੰਦਾ ਕਰਨ ਵਾਲੇ 'ਤੇ ਨਹੀਂ ਭਾਈ ਇਹ ਤਾਂ ਫਿਰ ਕੂਕਰ ਬਿਰਤੀ ਹੋ ਗਈ ਕੂਕਰ ਬਿਰਤੀ ਕੂਕਰ ਬਿਰਤੀ ਕੀ ਹੁੰਦੀ ਹੈ ਭਾਈ ਰਸਤੇ ਵਿੱਚ ਕੋਈ ਫਕੀਰ ਮੰਗਤਾ ਜਾਂਦਾ ਨਾ ਅਤੇ ਜਦੋਂ ਕੁੱਤੇ ਉਸ ਨੂੰ ਭੌਂਕਦੇ ਨੇ ਉਹ ਉਸ ਫਕੀਰ ਨੂੰ ਕੱਟਣ ਦਾ ਯਤਨ ਕਰਦੇ ਨੇ ਵੱਢਣ ਦਾ ਯਤਨ ਕਰਦੇ ਨੇ ਅਤੇ ਉਹਦੇ ਕੋਲ ਛੋਟੀ ਜਿਹੀ ਸੋਟੀ ਹੁੰਦੀ ਹੈ ਉਹ ਸੋਟੀ ਦੇ ਨਾਲ ਉਹਨਾਂ ਨੂੰ ਪਛਾਣ ਕਰ ਦਿੰਦਾ ਪਰ ਆਪਣੇ ਚਾਲ ਚੱਲਿਆ ਵੀ ਜਾਂਦਾ ਤੁਰਿਆ ਵੀ ਜਾਂਦਾ ਅਤੇ ਜੇ ਕਿਸੇ ਕੁੱਤੇ ਦੇ ਉਹ ਸੋਟੀ ਵੱਜ ਜਾਵੇ ਲੱਗ ਜਾਵੇ ਤਾਂ ਕੁੱਤੇ ਨੂੰ ਗੁੱਸਾ ਬੜਾ ਆਉਂਦਾ ਵੀ ਆਹ ਸੋਟੀ ਨੇ ਮੈਨੂੰ ਸੱਟ ਮਾਰੀ ਆ ਅਤੇ ਫਿਰ ਉਹ ਸੋਟੀ ਨੂੰ ਵੱਢਦੇ ਨੇ ਫਕੀਰ ਤੱਕ ਨਹੀਂ ਪਹੁੰਚਦੇ ਉਹ ਸੋਟੀ ਦੇ ਉੱਪਰ ਹੀ ਦੰਦੀਆਂ ਵੱਢੀ ਜਾਂਦੇ ਨੇ ਇਹ ਕੂਕਰ ਬਿਰਤੀ ਜੋ ਕੂਕਰ ਸੁਭਾਅ ਅਤੇ ਜਿਹੜੇ ਗੁਰਸਿੱਖ ਨੇ ਇਹਨਾਂ ਦੀ ਸ਼ੇਰ ਦ੍ਰਿਸ਼ਟੀ ਹੈ ਸ਼ੇਰ ਦ੍ਰਿਸ਼ਟੀ ਸ਼ੇਰ ਦ੍ਰਿਸ਼ਟੀ ਕੀ ਹੁੰਦਾ ਭਾਈ ਜਿਹੜਾ ਸ਼ਿਕਾਰੀ ਸ਼ੇਰ ਨੂੰ ਮਾਰਨ ਜਾਵੇ ਨਾ ਸ਼ੇਰ ਦਾ ਸ਼ਿਕਾਰ ਕਰੇ ਅਤੇ ਸ਼ੇਰ ਕਦੇ ਵੀ ਮਾਰਨ ਵਾਲੀ ਲਾਠੀ ਨੂੰ ਨਹੀਂ ਵੱਢਦਾ ਮਾਰਨ ਵਾਲੇ ਹਥਿਆਰ ਨੂੰ ਨਹੀਂ ਮਾਰਨ ਵਾਲੇ ਵਿਅਕਤੀ ਨੂੰ ਫੜਦਾ ਹੈ ਅਤੇ ਜਦੋਂ ਉਸ ਨੂੰ ਮੁੱਢ ਨੂੰ ਫੜ ਲਿਆ ਗੁਰੂ ਕੇ ਭਗਤਾਂ ਨੇ ਸੇਵਕਾਂ ਨੇ ਪ੍ਰਭੂ ਦਾ ਨਾਮ ਸਿਮਰਨ ਵਾਲਿਆਂ ਨੇ ਜੋ ਕੁਛ ਕਰੇ ਸੋ ਆਪੇ ਸਵਾਮੀ ਕਹਿੰਦੇ ਭਾਈ ਇਹ ਬੋਲਣ ਵਾਲਾ ਤਾਂ ਲਾਠੀ ਦੀ ਨਿਆਈ ਆ ਇਹਨੂੰ ਬੁਲਾਉਣ ਵਾਲਾ ਪਿੱਛੇ ਕੋਈ ਹੋਰ ਹੈ ਫਿਰ ਕਿਤੇ ਗੁੱਸਾ ਕਰੀਏ ਨਹੀਂ ਉਸੇ ਦੇ ਸਨਮੁਖ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਇਹਨੂੰ ਸਮਤ ਬਖਸ਼ ਦਿਉ ਇਹ 'ਤੇ ਕਿਰਪਾ ਕਰ ਦਿਉ ਰਹਿਮਤ ਕਰ ਦਿਉ ਇਹਨੂੰ ਨਿੰਦਾ ਵਾਲੇ ਪਾਸੇ ਲਾਇਆ ਹੋਇਆ ਜਿਹਦੇ ਕਰਮ ਵੀ ਹਨ ਮਹਾਰਾਜ ਦੇ ਕਰਮ ਕੱਟ ਕੇ ਇਹਨੂੰ ਪ੍ਰਭੂ ਦੀ ਭਗਤੀ ਵਿੱਚ ਜੋੜ ਦਿਉ ਉਹ ਸਮਝਦੇ ਨੇ ਕਿ ਜੋ ਕੁਛ ਕਰੇ ਸੋ ਆਪੇ ਸਵਾਮੀ ਮਾਲਕ ਜਿਹੜਾ ਹੈ ਉਹ ਕਰਨ ਵਾਲਾ ਤਾਂ ਆਪ ਹੈ ਇਸ ਲਈ ਕਿਸੇ 'ਤੇ ਗੁੱਸਾ ਨਹੀਂ ਕਰਦੇ ਉਹ ਆਪਣਾ ਸੁਭਾਅ ਵੀ ਨਹੀਂ ਤਿਆਗਦੇ ਆਪਣੇ ਇੱਕ ਤਾਂ ਪਰਮਾਤਮਾ ਦੇ ਨਾਲ ਇੱਕ ਲਿਵ ਪਰਮਾਤਮਾ ਦੇ ਨਾਲ ਜੁੜ ਕੇ परमात्मा दा नाम जपदे हन।
हर आपे कार कमावा,
वो समझदे ने कि वह आप ही सारे कारजां नूं फतेह करन वाला परमात्मा है, वो आपे ही सारी कार कमा रहा है, वो आपे ही सारे नूं केड़ी केड़ी कार विच लाउणा है भाई, किसे नूं परोपकारी कार विच लाता, किसे नूं किहो जी कार विच लाता, वो कराउण वाला आप है। कठ की पुत्री कहां करे बपरी, खिलावन हारो जाना है, वो आप अकाल पुरख वाहिगुरु है, जो वख वख ढंग दे नाल इस जगत नूं तमाशे दे विच जिसने लाया होया है।
हर आपे ही मात देवा स्वामी,
वो स्वामी मालक आप ही है, उहदे चरणां विच ही अरदास करिए महाराज सच्चे पातशाह सानू श्रेष्ठ मत बख्श दे, साडे उपर रहमत कर दे, साडे उपर कृपा कर दे, ते आप ही सानू महाराज एहो जी मत दे, ते जे असी मत लैनी चाहवांगे भाई ते फिर सतगुरु सच्चे पातशाह जी गुरबाणी विच सानू उपदेश बख्शदे ने कि फिर भाई तू अपनी मत छड़ दे, गुर की मत तू ले आने, भगत बिना बहु डूबे सियाने, मन की मत त्यागो हर जान, यह बात कठैणी, मन की मत नू त्याग दे ते गुरु की मत नू धारण कर ला। हुण दोवें मतां एक थां ते तां खड़ नहीं सकदियां भाई, मत ते एक ही ठहरूगी ना, जदों असी अपनी मत, साडी मत विच की है, ईरखा बखीली काम क्रोध निंदा, ये साडी मत इस नाल भरी पई आ, ते जदों गुरु दे चरणां विच असी आए ते इत्थे अरदास बेनती कीती ते फिर सतगुरु दे चरणां विचों सानूं की मत मिलेगी भाई, इत्थों शुभ गुण मिलणगे, इत्थों सत संतोख दया धीरज खिमा विचार शुभ गुणा नाल साडियां झोलियां भर जाणगियां। इस वास्ते महाराज सच्चे पातशाह दे चरणां विच बेनती करिए कि महाराज सानूं ऐसी समत बख्श दो कि असी अमृत वेले उठीए, इशनान करिए, असी वाहिगुरू का सिमरन करिए, ते जे भाई गुरु की मत धारण कर ली ना, तो इस मत नूं धारण कीतिया होया जदों इस मत ते चल पए कि गुरु की मत है, अमृत वेले उठो, इशनान करो, वाहिगुरू का सिमरन करो, तो जो सिमरन करांगे फिर सिमर की शक्ति वरतेगी, उस शक्ति के द्वारा जे साडे विच कोई माड़ी मत है भी, खोटी मत है भी, सतगुरु पातशाह जी उसनू शुद्ध कर देंगे, शुद्ध मत बख्श देंगे भाई, पर उद्यम सानू करना पैना, जो महाराज ने उपदेश दिता ना उस उपदेश के सबक नू पढ़ना पैना है, बिना पढ़िया असी पास नहीं हो सकते, फेल हो जावांगे, नहीं भाई फिर तो इत्थे इन्नी संगत, सतगुरु पातशाह जी ने गुरसिखां दे घर का जन्म, कलगीधर पातशाह जी ने बख्शिश किया खंडे का अमृत, इनिया बख्शा तो ये भाई सतगुरु जी ने रहमत की, कलगीधर महाराज ने एक परिवार साजिया, परिवार खालसा परिवार, गुरु की बाणी पढ़ लो, तन कलगीधर पातशाह जी फरमाउंदे ने सुखी वसै मोरो परिवारा, सेवक सिख सभा करतारा, आ जिन्ने सेवक सिख ने हे करतार अकाल पुरख वाहिगुरू ये मेरा परिवार है, तो आप एक परिवार के मैंबर हाँ, तो जो उस परिवार के मैंबर हाँ, तो जिन्हें ये परिवार इकट्ठा किया, परिवार साजिया, परिवार को सिद्धांत दिते, परिवार को समत दिती, तो उहदे उपर सानू चलना चाहिए, जे साडे परिवार विच्चों कोई व्यक्ति ढिल करदा है, कोई व्यक्ति गुरु की मत तो पासे जांदा है, तो आप रल मिल के बेनती करिए, अपने परिवार का बच्चा कोई गलती करे तो आप समझाउणे आ ना, बल्कि परिवार का वड्डा जी भी कोई गलती करे उन्हूं भी आप मिन्नत करते हैं भी ना भाई इहदे नाल तां परिवार की बदनामी होगी, ये कलगीधर महाराज का परिवार है, तो इस परिवार विच जे आपां किसी विच खामी लगती है, मेरे वर्गे विच लगती है, तो फिर आप समझा सकते हैं भाई, बल्कि उन्हूं आपां धक्क के परिवार चों ही कढ दईए, नहीं भाई ये कोई सियाणप नहीं होनी, ये परिवार क्योंकि साडा बनाया होया नहीं, ये परिवार बनाया कलगीधर महाराज ने, ਤੇ ਮਹਾਰਾਜ ਕਹਿੰਦੇ ਜਿੱਥੇ ਮੇਰਾ ਪਰਿਵਾਰ ਇਕੱਠਾ ਹੋਵੇਗਾ ਨਾ ਉੱਥੇ ਫਿਰ ਪਰਮਾਤਮਾ ਦਾ ਨਾਮ ਜਪੇਗਾ। ਇਹ ਵਿਵੇਕ ਬੁੱਧੀ ਨੂੰ ਧਾਰਨ ਕਰੇਗਾ। ਇਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਕਿਹੋ ਜਿਹੀ ਮਤ ਬਖਸ਼ ਦੇ। ਸਾਰੇ ਗੱਜ ਕੇ ਪੜਿਓ ਭਾਈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ 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 ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ
ਵਾਹਿਗੁਰੂ, ਸਤਨਾਮ
ਵਾਹਿਗੁਰੂ।
ਇਹ ਕਲਗੀ ਧਰਮਰਾਜ ਦਾ ਪਰਿਵਾਰ ਹੈ ਤੇ ਫਿਰ ਦੇਖੋ ਐਡੀ ਆਪਣੀ ਖੁਸ਼ਕਿਸਮਤੀ ਹੈ ਕਿ ਸਾਡੀ ਅਰਦਾਸ ਵੀ ਕਲਗੀ ਧਰ ਪਾਤਸ਼ਾਹ ਆਪ ਹੀ ਕਰ ਰਹੇ। ਸੁਖੀ ਵਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ, ਕਿ ਮਹਾਰਾਜ ਸਾਰਿਆਂ ਦੇ ਉੱਪਰ ਇਹੋ ਜਿਹੀ ਬਖਸ਼ਿਸ਼ ਕਰਦੇ ਤੇ ਆਪਾਂ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਜੋ ਸਾਨੂੰ ਤਰੀਕਾ ਸਮਝਾ ਰਹੇ ਨੇ ਕਿ ਹੇ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ 'ਤੇ ਰਹਿਮਤ ਕਰਕੇ ਸਾਨੂੰ ਸ੍ਰੇਸ਼ਟ ਮਤ ਬਖਸ਼ ਦੇਵੋ।
ਹਰ ਆਪੇ ਬੋਲ ਬੁਲਾਵਾ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਰਸਨਾ ਪਰਮਾਤਮਾ ਦਾ ਨਾਮ ਜਪੇ, ਸਾਡੀ ਰਸਨਾ ਵਾਹਿਗੁਰੂ ਦੇ ਗੁਣ ਗਾਵੇ, ਵਾਹਿਗੁਰੂ ਦੀ ਉਸਤਤੀ ਕਰੇ। ਹਰ ਆਪੇ ਬੋਲ ਬੁਲਾਵਾ। ਅਤੇ ਮਹਾਰਾਜ ਇਹੋ ਜਿਹੇ ਜਦੋਂ ਗੁਣ ਬਖਸ਼ ਦਿੱਤੇ ਤੁਸੀਂ, ਇਹੋ ਜਿਹੀ ਸਮੱਤ ਬਖਸ਼ ਦਿੱਤੀ, ਰਸਨਾ ਗਿੱਧੀ ਬੋਲ ਤਰਾਮ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ 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 ਜਪਦਿਆਂ ਇਹ ਰਸਨਾ ਦੇ ਵਿੱਚ ਇਹੋ ਜਿਹਾ ਰਸ ਆ ਜਾਵੇਗਾ ਜਿਹਦੇ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ, ਆਣ ਰਸਾ ਜੇਤੇ ਤਾਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖਾ ਸਾਧ, ਚਾਖਤ ਹੋਏ ਰਹਾ ਹੈ ਬਸਮਾਦ। ਤੂੰ ਬਸਮਾਦ ਹੋ ਜਾਵੇਂਗੀ ਰਸਨਾ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਜਪੇਂਗੀ। ਅਤੇ ਜੇ ਨਾਮ ਜੇ ਪਰਮਾਤਮਾ ਦੇ ਨਾਮ ਤੋਂ ਅਵੇਸਲੇ ਹੋ ਗਏ ਭਾਈ, ਜੇ ਇਹੀ ਮਨ ਵਿੱਚ ਧਾਰਨ ਕਰ ਲਿਆ ਕਿ ਆਹ ਜਗਨ ਮਿੱਠਾ ਅਗਲਾ ਕਿਨ ਡਿੱਠਾ, ਜੋ ਕੁਝ ਹੈ ਇੱਥੇ ਹੀ ਹੈ, ਗਾਂ ਕੁਛ ਹੈ ਹੀ ਨਹੀਂ, ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਕਹਿੰਦੇ ਭਾਈ ਜਿਹੜੀ ਰਸਨਾ ਨੇ ਨਾਮ ਜਪਿਆ ਹੀ ਨਾ ਤੇ ਉਹ ਫਿਰ ਸੁਭਾਗੀ ਥੋੜ੍ਹੀ ਹੋ ਸਕਦੀ ਆ। ਨਹੀਂ ਭਾਈ, ਉਹਨੂੰ ਫਿਰ ਉਹਦੀ ਕੀਤੀ ਦਾ ਫਲ ਮਿਲੇਗਾ। ਅਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਮਹਾਰਾਜ ਹਰ ਆਪੇ ਬੋਲ ਬੁਲਾਵਾ। ਸਾਡੇ ਕੋਲ ਜਿਹੜੇ ਬੋਲ ਬੁਲਾਉਣੇ ਨੇ ਮਹਾਰਾਜ, ਉਹ ਸ਼ੁਭ ਬੋਲ ਬੋਲੀਏ, ਸ਼ੁਭ ਬਚਨ ਕਹਿਣਾ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਭਉ ਭਗਤੀ ਵਿੱਚ, ਆਪ ਜੀ ਦੀ ਕੀਰਤੀ ਵਿੱਚ, ਆਪ ਜੀ ਦੀ ਮਹਿਮਾ ਵਿੱਚ, ਆਪ ਜੀ ਦੀ ਉਸਤਤੀ ਵਿੱਚ ਅਸੀਂ ਜੋ ਵੀ ਬਚਨ ਕਰੀਏ ਆਪਦੀ ਉਸਤਤੀ ਵਿੱਚ ਹੋਣ। ਸਤਿਗੁਰੂ ਜੀ
ਹਰ ਆਪੇ ਪੰਚ ਤਤ ਬਿਸਥਾਰਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿੰਨਾ ਵਿਸਥਾਰਾ ਕੀਤਾ ਨਾ ਇਹ ਪੰਜਾਂ ਤੱਤਾਂ ਤੋਂ ਹੋਇਆ। ਬੜੀ ਸਾਇੰਸ ਵਧੀ, ਬੜੀ ਤਰੱਕੀ ਹੋਈ, ਪਰ ਗੁਰਬਾਣੀ ਨੇ ਇੱਕ ਗੱਲ, ਇਹ ਸਿਧਾਂਤ ਨੂੰ ਕੋਈ ਦੁਨੀਆ ਦੀ ਸਾਇੰਸ ਚੈਲੰਜ ਨਹੀਂ ਕਰ ਸਕਦੀ। ਮਹਾਰਾਜ ਦੀ ਬਾਣੀ ਕਹਿੰਦੀ ਕਿ ਪੰਜ ਤੱਤਾਂ ਦੇ ਨਾਲ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਤੱਤ ਹੈ ਹੀ ਪੰਜ। ਕਹਿੰਦੇ ਸਾਇੰਸ ਕੋਈ ਇੱਕ ਤੱਤ ਹੋਰ ਬਣਾ ਕੇ ਦਿਖਾਵੇ, ਪੰਜ ਹੀ ਤੱਤ ਨੇ ਜਿਹਦੇ ਵਿੱਚ ਹਵਾ, ਪਾਣੀ, ਆਕਾਸ਼, ਧਰਤੀ, ਅਗਨੀ, ਇਹ ਪੰਜ ਤੱਤ ਨੇ। ਅਤੇ ਕਹਿੰਦੇ ਛੇਵਾਂ ਤੱਤ ਕੋਈ ਨਹੀਂ ਹੈਗਾ, ਜਿੰਨਾ ਮਰਜ਼ੀ ਸਾਇੰਸ ਜ਼ੋਰ ਲਾ ਲਵੇ, ਜਿੰਨੇ ਮਰਜ਼ੀ ਮਿਸ਼ਰਣ ਇਕੱਠੇ ਕਰ ਲਵੇ, ਜਿੰਨੀਆਂ ਧਾਤੂਆਂ ਨੂੰ ਇਕੱਠੀਆਂ ਕਰਕੇ ਕੋਈ ਛੇਵਾਂ ਤੱਤ ਪੈਦਾ ਨਹੀਂ ਕਰ ਸਕਦਾ। ਇਸ ਵਾਸਤੇ ਹਰ ਆਪੇ ਪੰਜ ਤੱਤ ਵਿਸਥਾਰਾ। ਮਹਾਰਾਜ ਤੂੰ ਇਹਨਾਂ ਪੰਜਾਂ ਤੱਤਾਂ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਆਕਾਰ ਸਿਰਜਿਆ ਹੋਇਆ, चार खाणियां बनाईया हुई है, सारे जीव पैदा किए हुए ने, पंजा तत्तां दे विच महाराज सच्चे पातशाह पंजा तत्तां दी वरतों करके आप जी ने सारी सृष्टि का विस्थार किया होया है।
विच धातु पंच आप पावा,
सो जो पंजा तत्तां दे पंज पंज गुण ने ना, उन्हां चो एक गुण लैके विशा बनाया, उन्हूं धातु किया गया है। जिवें पानी विचो काम बनाया गया, अग्नि चो क्रोध पैदा किया, आकाश विचो खिमा पैदा की है, इस तरह इन्हां दा एक एक गुण जिन्हों विशा किया गया, विच पंच विच धातु पंच आप पावै। तो सतगुरु सच्चे पातशाह जी फरमाउंदे ने कि इन्हां पंजां तत्तां की सृष्टि साज के इन्हां दा एक गुण विच पैदा पा दिता। सतगुरु जी ने ऐसी खेल रचाई है, ऐसी माया वरता दिते कि काम क्रोध लोह मोह हंकार पंज जिहड़े धातु ने वह विषय भी इहदे विच पा दिते, जिदे विचो बचन वास्ते इन्हां दा फिर सहारा लैना पैंदा है। पंजां तत्तां दी बनी हुई देह जदों जिदे विच परमात्मा ने एक जोत इहदे विच अपनी एक अंश रख दित्ती, जिहनूं कहा गया मन तू जोत सरूप है अपना मूल पछाण। महाराज सच्चे पातशाह जी बाणी विच फरमाउंदे ने भांडा धोवै कौन जे कच्चा साजिया, धातु पंच रलाए कूड़ा पाजिया, भांडा आनंग रास जे तुद भाव सी। ते महाराज सच्चे पातशाह जी कहिंदे भाई ये भांडा फिर रास किवें आऊ, क्यों कच्चा भांडा है टुट जांदा ना, जदों सुवास पूरे हो गए टुट जाणा इहने। कहिंदे ये कच्चा भांडा ते इहदे विच धातु पंजां दा कूड़ा पा दिता इच, ते हुण उहनूं साफ किवें करिए, धोवांगे ते खुर जाऊगा। ते महाराज सच्चे पातशाह कहिंदे भांडा आनंग रास जे तुद भाव सी, परम जोत जगाए वाजा वापसी। कहिंदे जदों जोत परमात्मा दी जोत है ना, मन तू जोत सरूप है अपना मूल पछाण, ते जदों इस जोत ने परमात्मा दा नाम सिमरन जपिया, वाहिगुरू 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 दा कीता सिमरन, इस जोत दा प्रकाश हो गया, ते फिर जिहड़ियां ये पंज धातु हन, पंज विषय हन, काम क्रोध लोह मोह हंकार हन, ते सतगुरु सच्चे पातशाह जी ने बाणी विच इस चीज़ नूं फरमाया कि इन्हां नूं वश किवें कीता। महाराज सच्चे पातशाह जी ने इहदा सिधांत दस्सिया कि इन्हां पंजां नूं वश करन वास्ते मेहनत करनी पई, सख्त मेहनत करनी पई, ते फिर किते वस आए ने, एवें नहीं वस आए। महाराज सच्चे पातशाह जी ने इन्हां काम क्रोध लोभ मोह हंकार नूं वस करन वास्ते गुरु की बाणी का सिधांत दिता, शब्द का सिधांत दिता, ते फिर किते जाके ये वस आए ने, एवें नहीं वस आए ये। सो इस वास्ते महाराज सच्चे पातशाह जी कहिंदे जे इन्हां विच ये पंज धातुआं दे विच वाहिगुरु पंजां तत्तां दे विच ये शरीर पैदा करके इन्हां विच पंज धातुआं पा दित्तियां, ते उहदे विच परमात्मा ने एक आपदी अंश रखी है, परमात्मा दे नाम दी जोत, घट घट में हरजू वसै संतन कहो पुकार, वह परमात्मा दा नाम विच होण करके वह भौ भगती जिथे धन गुरु रामदास महाराज ने सच्चे पातशाह जी ने पहला शब्द आरंभ किया ना कि जिहड़े परमात्मा दा नाम जपन वाले हरी जन हन, वह नाम जप जप के उस परमात्मा दी जोत तक पहुँच जाते हैं, जिहड़े घट घट में हरजू वसै उस हरी हरी परमात्मा दे नाम तक पहुँच के जदों अंदर प्रकाश हो जाता है, तो फिर ये लय हो जांदियां हन सारियां, जिन्नियां ये पंज धातु दियां शक्तियां हन ये खत्म हो जांदियां हन।
जन नानक सतगुर मेले आपे,
जे सतगुरु रहमत करन कृपा करन आपे ही परमात्मा दा नाम जप जप के उहदे नाल साडा मिलाप करा देवे, जिहड़ा हिरदे विच परमात्मा दा नाम वसिया होया है रसना ना जप जप के वाहिगुरू तेरी संगत विच मिल मिल के, ये संगत भी एक वाड़ है एक ढाल है, इहदे विच बैठ के जदों परमात्मा दा नाम जपिया ते महाराज सानू आपे ही उहदे नाल मेल आ जिहड़ी अंदर दी जोत है।
हर आपे झगर चुकावा,
जे परमात्मा तू सानू उहदे नाल मेल लिया ते फिर आपे ही विषयां दे झगड़े ही मुक जाणगे जिहड़े सानू सताउंदे ने ना, किते काम दा विशा किते मोह दा क्रोध दा लोभ दा मोह दा, ये विषयां दे झगड़े केवल खत्म नहीं होणगे, जन्म ते मरण दा झगड़ा भी खत्म हो जाएगा। महाराज साडा जन्म मरण भी मेट देवेगा लोक सुखीए परलोक सुहेले नानक हर प्रभ आपे मेले की दात बख्श देवेगा। सो इस वास्ते सतगुरु की रहमत होवेगी कृपा होवेगी। ये धन गुरु रामदास महाराज सच्चे पातशाह जी ने कृपा किया नाम की महिमा दर्शाउणा की है सतगुरु जी की रहमत कृपा हुई है। सो भुल्लां चुकां दी गुरु की संगत खिमा बख्शे धन गुरु रामदास महाराज सच्चे पातशाह जी कृपा करके बख्श लैन। धन सतगुरु धन गुरु ग्रंथ साहब सच्चे पातशाह जी रहमत करन भुल्लां चुकां दी खिमा बख्शनी जी। आओ अगलियां अखीरलियां पंक्तियां पढ़ के समाप्ति करिए जी।
हर आपे पंच तत् बिस्थारा विच धातु पंच आप पावै जन नानक सतगुर मिले आपे हर आपे जगर चुकावै।
वाहिगुरु जी का खालसा
वाहिगुरु जी की फतेह।